ਧੰਨ ਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣੋ ਹੋ ਆਪੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੁਕੈ ਸਭ ਸੋਗ ਸੰਤਾਪੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਯਾ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਸਾਹਿਬ ਅਕਲੀਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਨੇ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ ਅੰਮ੍ਰਿਤ ਬਚਨਾਂ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਲੇਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਇੱਕ ਅੰਮ੍ਰਿਤ ਹਜ਼ੂਰ ਦੇ ਜੀਵਨ ਦੀ और अमृत बचना दी विचार सवेरे गुरुद्वारा नानक प्यो विखे आरंभ कीती सी। संखेप जी अर्ज करके उस लड़ी नू इस दीवान विच संपूर्ण करना लोचना है। अज धन गुरु नानक साहब कृपालू जी हजूर दा ज्योति जोत समावन पुरब है। धन गुरु नानक साहब सचे पातशाह जी ने राय भोए दी तलवंडी ते आगमन होया। सुल्तानपुर दी धरती ते उदासी बाणा पा के इस सरदे भुजदे संसार नू ठंड वरतान लई चले ने ते करतारपुर साहब दी धरती ते उतासी बाणे नू उतार के ग्रिश्तियां वाला बाणा पा 18 साल रावी दे किनारे धन गुरु नानक साहब जी ने खल वाया खेती कीती ते एक संसार दे विचो नवेकली ते न्यारी खेड वरता दिती कि 1532 नूं भाई लहणा साहब बाबा नानक सतगुरु दे चरणा विच आए ने ते 1539 नूं प्रभ पुरप्याना करन तों पहलां पुत्रां नूं सिखां नूं नजदीकी दे सजना नूं नजदीक सजना नूं चंगी तरह घो के टणका के उस तों बाद लहणे नूं अपना अंगद बना के गुरु नानक साहब जी ने अपनी जोत उन्हां विच टिका दित्ती। उत्थे सवेरे एक अर्ज कीती सी कि करतारपुर साहब दी धरती ते अंतले बचन जो सिख तवारीख ने सांभ के रखे हजूर ने प्याना करन वाले दिन ज्योति जोत समाउण असी शब्द वरतने पर आम तौर ते जे इन्हां शब्दां दी डूंघाई विच जाओ ते सच एवे के जोत रूप तां ओ खुद आप ही सन। हजूर दे अमृत बचना अनुसार जोत रूप हर आप गुरु नानक का कहयो। हजूर ने प्रभपुर प्याना करन तो पहला अंतले बचन जो करतारपुर साहब दी धरती ते कहे ओनू भाई साहब भाई मनी सिंह उना दी जन्म साखी ने उस तो इलावा पुरातन जन्म साखी विच ए शब्द लिखे ने। हजूर ने 12 माह तुखारी दा कीर्तन कर ली किया। इसे दे नाल ही हजूर ने सोहला साहब जी दा जो पहला बचन कहे इस शब्द दा कीर्तन कर ली किया ते अखीर ओना ने शलोक पढ़ के अपने इस 5 भूतक शरीर दे विचों इस भेद नूं मिटा के जोत गुरु अंगद साहिब विच टिका आप परमात्मा दे उस दे बनाए हुए विधान अनुसार अपने शरीरक चोले नूं समेट लिया। आओ इस लड़ी नूं दास अगे तोरना चाहुंदा है। नवा इनकलाब की सी ते इस सोहला साहिब दे अमृत बचन असी रोज पढ़ने आं ते इस विचार तो अगे इत्थों तक सवेरे संगत नाल उथे विचार सांझी कीती सी। आस है आप संगत सहयोग बख्शोगे। आओ अज आद गुरु धन गुरु नानक साहब दे चरणा दी टेक लईए शब्द दा आसरा लईए ते जो सोहला हजूर सानू गाण वास्ते दे गए उस सोहले दे अर्थ ते उन्हां ने प्याना करन तो पहला सानू किन्ना कु सुचेत कीता के भलिया मौत वाले दिन नू कदी पुली। आओ हजूर दे इस बचन नू विचारन तो पहला आप जी बख्शो आसीस गुरु बख्शी फतेह प्रवान करो जी। वाहे गुरु जी का खालसा वाहे गुरु जी की फतेह। सवेर दी लड़ी अनुसार सब तो पहला गुरु ग्रंथ साहिब जी दी अमृत बाणी विच असी एक ओंकार शब्द उचारण करने। मूल मंत्र दी संपूर्णता गुर प्रसाद उपर जाके हुंदी है। गुरु ग्रंथ साहिब दे 13 अंग तक जेड़े हजूर ने बाणी विच सरलेख बख्शिश कीते ने ਉਹ ਸਰਲੇਖ ਵੀ ਸਿੱਖ ਦੀ ਜੀਵਨ ਜਾਚ ਨੇ, ਕੇਵਲ ਉਹ ਬਾਣੀਆਂ ਦੇ ਨਾਮ ਤੱਕ ਸੀਮਤ ਨਹੀਂ। ਸਭ ਤੋਂ ਪਹਿਲਾਂ ਇੱਕ ਓਅੰਕਾਰ ਇਸ ਦਾ ਭਾਵ ਸੀ ਕਿ ਸਿੱਖ ਦੀ ਮੰਜ਼ਿਲ ਉਹਨੇ ਇੱਕ ਵਿੱਚ ਅਭੇਦ ਹੋਣ ਆਖਿਆ। ਇੱਕ ਵਿੱਚ ਅਭੇਦ ਹੋਣ ਦਾ ਵਸੀਲਾ ਕੇਵਲ ਤਾਂ ਕੇਵਲ ਗੁਰਪ੍ਰਸਾਦ ਹੈ। ਗੁਰੂ ਦੀ ਕਿਰਪਾ ਨਾਲ ਇੱਕ ਵਿੱਚ ਅਭੇਦ ਹੋਇਆ ਜਾ ਸਕਦਾ ਹੈ, ਤੇ ਉਸ ਗੁਰਪ੍ਰਸਾਦ ਨੂੰ ਪ੍ਰਾਪਤ ਕਰਨ ਦਾ ਜ਼ਰੀਆ ਕੀ ਹੈ? ਤੇ ਹਜ਼ੂਰ ਨੇ ਕਹਿ ਦਿੱਤਾ ਜਪ, ਉਸ ਪਰਮ ਪਿਤਾ ਪਰਮੇਸ਼ਵਰ ਦਾ ਜਪ। ਜਪ ਸਾਹਿਬ ਆਪਾਂ ਬਾਣੀ ਦਾ ਨਾਮ ਵੀ ਕਹਿੰਦੇ ਹਾਂ, ਤੇ ਜੇ ਜਪ ਦੇ ਅਖਰੀ ਅਰਥ ਵੀ ਕਰਾਂਗੇ, ਇਹਦਾ ਭਾਵ ਵੀ ਇਹ ਹੋਵੇਗਾ ਉਸ ਪਰਮ ਪਿਤਾ ਪਰਮੇਸ਼ਵਰ ਦਾ ਜਪ। ਇੱਕ ਸਿੱਖ ਦੀ ਮੰਜ਼ਿਲ ਹੈ, ਗੁਰਪ੍ਰਸਾਦ ਉਹਦਾ ਵਸੀਲਾ ਹੈ। ਗੁਰਪ੍ਰਸਾਦ ਨੂੰ ਪ੍ਰਾਪਤ ਕਰਨ ਦੀ ਜੁਗਤ ਕੇਵਲ ਜਪ ਹੈ, ਤੇ ਜਿਹੜੇ ਜਪ ਦੇ ਨਾਲ ਜੁੜ ਜਾਂਦੇ ਨੇ, ਅਗਲਾ ਗੁਰੂ ਗ੍ਰੰਥ ਸਾਹਿਬ ਦਾ ਸਰਲੇਖ ਹੈ ਸੋ ਦਰ, ਜਿਹੜੇ ਜਪ ਨਾਲ ਜੁੜੇ ਨੇ ਉਹ ਸੋ ਦਰ ਤੱਕ ਪਹੁੰਚਣਗੇ। ਜਿਹੜੇ ਸੋਰ ਦਰ ਤੱਕ ਪਹੁੰਚੇ ਨੇ, ਅਗਲਾ ਸਰਲੇਖ ਹੈ ਸੋ ਪੁਰਖ, ਇੱਕ ਦਿਨ ਉਹ ਸੋ ਪੁਰਖ ਵਿੱਚ ਅਭੇਦ ਹੋ ਜਾਣਗੇ, ਤੇ ਸੋ ਪੁਰਖ ਤੋਂ ਅਗਲਾ ਸਰਲੇਖ ਹੈ ਸੋਹਿਲਾ, ਜਿਹੜੇ ਸੋ ਪੁਰਖ ਨਾਲ ਜੁੜ ਜਾਣ ਫਿਰ ਦੁਨੀਆਂ ਦੇ ਸੋਹਲੇ ਨਹੀਂ ਗਾਉਂਦੇ, ਉਹ ਨਿਰਭਉ ਦੇ ਸੋਹਲੇ ਗਾਉਣ ਲੱਗ ਪੈਂਦੇ। 13 ਅੰਗ ਤੱਕ ਬਚਨ ਨੇ ਫਿਰ ਸਮਝੀ, ਮੈਂ ਬੇਨਤੀ ਕਰ ਰਿਹਾ, ਸਵੇਰੇ ਇੱਥੇ ਵਿਚਾਰ ਉੱਤੇ ਛੱਡੀ ਸੀ। ਇੱਕ ਓਅੰਕਾਰ ਸਿੱਖਾਂ ਤੇਰੀ ਮੰਜ਼ਿਲ ਹੈ, ਪ੍ਰਾਪਤੀ ਗੁਰਪ੍ਰਸਾਦ ਹੈ। ਗੁਰਪ੍ਰਸਾਦ ਉਹਦੇ ਚਿੰਤਨ ਨਾਲ ਜਪ ਨਾਲ ਮਿਲੇਗੀ, ਜਪ ਕਰੇਗਾ ਤੇ ਸੋ ਦਰ ਤੱਕ ਤੇਰੀ ਰਸਾਈ ਹੋ ਜਾਏਗੀ। ਜੇ ਸੋ ਦਰ ਤੇ ਪਹੁੰਚੇਗਾ ਤੇ ਉੱਥੇ ਸੋ ਪੁਰਖ ਤੈਨੂੰ ਉਸ ਘਰ ਵਿੱਚ ਮਿਲਣਗੇ, ਤੇ ਜਿਤ ਨੂੰ ਸੋ ਪੁਰਖ ਮਿਲ ਜਾਏ ਸੱਚ ਜਾਣੋ, ਫਿਰ ਉਹ ਸੋ ਪੁਰਖ ਦੇ ਸੋਹਲੇ ਗਾਉਂਦਾ। ਸੋਹਲੇ ਦਾ ਅਖਰੀ ਅਰਥ ਹੈ ਖੁਸ਼ੀ ਦਾ ਗੀਤ, ਮੰਗਲਮਈ ਗੀਤ। ਧੰਨ ਗੁਰੂ ਨਾਨਕ ਸਾਹਿਬ ਨੇ ਆਰੰਭਤਾ ਵਿੱਚ ਇਹ ਬਚਨ ਕਹਿ, ਭਾਵਾਂ ਅਸੀਂ ਇਸ ਬਾਣੀ ਨੂੰ ਸੌਣ ਲੱਗਿਆਂ ਪੜ੍ਹਨੇ ਹਾਂ, ਪਰ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਸਰੀਰਕ ਚੋਲਾ ਸਮੇਟਣ ਤੋਂ ਪਹਿਲਾਂ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਕਹਿ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ, ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਨਖਾਰ, ਤੇਰਾ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਹ। ਅਗਲੇ ਬਚਨ ਨੇ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ, ਜਿਉ ਹੋਵੈ ਸਹਿਬ ਸੁਮੇਲ। ਹਜ਼ੂਰ ਨੇ ਅੰਤ ਸੋਹਲਾ ਗਾਇਆ, ਸੋਹਲੇ ਦਾ ਕੀਰਤਨ ਕੀਤਾ ਗਿਆ। ਜਨਮ ਸਾਖੀ ਨੇ ਜੋ ਬਚਨ ਕਹਿ, ਮੈਨੂੰ ਸੱਚ ਮੁੱਚ ਇਹ ਬਚਨ ਪਾਏ, ਕਿਉਂਕਿ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਤੇ ਸਿੱਖ ਦੀ ਨਿਤਨੇਮ ਦੀ ਅੰਤਲੀ ਬਾਣੀ ਜੋ ਹੈ ਉਹ ਸੋਹਲਾ ਸਾਹਿਬ ਹੈ, ਸੋਹਲਾ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਜਦੋਂ ਸਿੱਖ ਪੜ੍ਹਦਾ ਹੈ। ਅੱਜ ਅਸੀਂ ਇਹਦੇ 5 ਸ਼ਬਦ ਪੜ੍ਹਨੇ, ਮੁਕੰਮਲ ਬਾਣੀ 5 ਸ਼ਬਦ ਹੈ। ਇਹਦੇ ਵਿੱਚੋਂ 3 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਨੇ, 1 ਸ਼ਬਦ ਮੇਰੇ ਗੁਰੂ ਰਾਮਦਾਸ ਕਿਰਪਾਲੂ ਜੀ ਦਾ ਹੈ, ਤੇ 1 ਸ਼ਬਦ ਧੰਨ ਗੁਰੂ ਅਰਜੁਨ ਸਾਹਿਬ ਨੇ ਉਚਾਰਨ ਕੀਤਾ ਹੈ। ਸੋਹਲਾ ਸਾਹਿਬ ਦੇ ਪਹਿਲੇ ਬਚਨ ਕਦੀ ਪੜ੍ਹੋ, ਕਿਉਂ ਹਜ਼ੂਰ ਨੇ ਅੰਤਲੇ ਸਮੇਂ ਕਿਹਾ ਪੜ੍ਹੋ ਸੋਹਲੇ ਦਾ ਸ਼ਬਦ। ਤੇ ਅੱਜ ਅਸੀਂ ਦੇਖਨੇ ਖਾਂ, ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਹੈ ਤੇ ਅਸੀਂ ਉੱਥੇ ਟਿਕ ਕੇ ਵੀ ਸੋਹਲਾ ਗਾਨੇ, ਰਾਤ ਨੂੰ ਸੌਣ ਲੱਗਿਆਂ ਵੀ ਸੋਹਲਾ, ਚਲਾਣੇ ਤੋਂ ਬਾਅਦ ਵੀ ਸੋਹਲਾ। ਅਸਲ ਵਿੱਚ ਇਹਦਾ ਕੋਈ ਭਾਵ ਸੀ ਕਿ ਇਹ ਮਨੁੱਖ ਕਿ ਚੇਤੇ ਰੱਖ, ਜਦੋਂ ਤੂੰ ਰਾਤ ਨੂੰ ਸੁੱਤਾ ਹੈ, ਰਾਤ ਦੀ ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਬੜੀ ਵੱਡੀ ਨੀਂਦ ਹੈ, ਬਸ ਨੀਂਦ ਨੂੰ ਤੂੰ ਮੌਤ ਨੂੰ ਨੇੜੇ ਖੋ ਕੇ ਤੱਕ ਲਈ। ਅੱਜ ਰਾਤ ਸੁੱਤਾ, 6 ਘੰਟੇ ਦੀ ਨੀਂਦ ਇੱਕ ਛੋਟੀ ਮੌਤ ਹੈ, ਤੇ ਜਿਸ ਦਿਨ ਮੌਤ ਆ ਗਈ ਉਸ ਦਿਨ ਵੱਡੀ ਨੀਂਦ ਹੈ, ਉਸ ਨੀਂਦ ਵਿੱਚ ਸੁੱਤੇ ਹੋਏ ਕਦੀ ਵੀ ਜਾਗੇ। ਬਾਬਾ ਜੀ ਨੇ ਅੰਤਲੇ ਸਮੇਂ ਸੋਹਲਾ ਦਿੱਤਾ ਤੇ ਗਾਇਆ ਵੀ ਸੋਹਲਾ। ਹੁਣ ਪਹਿਲੇ ਅਖਰੀ ਅਰਥਾਂ ਸਪਸ਼ਟ ਨੇ ਕਿ ਤੁਸੀਂ ਉਸ ਘਰ ਵਿੱਚ ਬੈਠ ਕੇ ਗੀਤ ਗਾਓ। ਕਿਹੜੇ ਘਰ ਵਿੱਚ? ਸੱਤ ਸੰਗਤ ਘਰ ਵਿੱਚ ਕਿਦਾਂ ਸੋਹਲਾ ਗਾਓ? ਸੰਸਾਰ ਦੇ ਲੋਕਾਂ ਦਾ ਨਹੀਂ। ਗੁਰਮੁਖੋ, ਇੱਕ ਗੱਲ ਚੇਤੇ ਰੱਖਿਓ, ਜਿਸ ਨੂੰ ਪਰਮਾਤਮਾ ਦੀ ਸਿਫਤ ਕਰਨ ਦੀ ਜਾਚ ਆ ਗਈ ਉਹ ਕਦੀ ਦੁਨੀਆਂ ਦੇ ਸੋਹਲੇ ਨਹੀਂ ਜੇ ਗਾਉਂਦਾ। ਜੇ ਕਦੀ ਉਹਦੇ ਸਾਹਮਣੇ ਦੁਨੀਆਂ ਦੇ ਸੋਹਲੇ ਦੀ ਗੱਲ ਕਰੋ ਤੇ ਉਹ ਕਹਿੰਦਾ ਦੁਨੀਆਂ ਨਾ ਸਾ ਲਾਹੇ ਜੋ ਮਰ ਵੰਸ਼ੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਜੇ ਕਿਤੇ ਦੁਨੀਆਂ ਦੀ ਸਿਫਤ ਦੀ ਗੱਲ ਕਰੋ ਉਹ ਕਹਿੰਦਾ ਉਸਤਤ ਨਿੰਦਾ ਨਾਨਕ ਜੀ ਮੈਂ ਖੱਬ ਵੰਜਾਈ ਛੋੜਿਆ, ਮੈਂ ਸੰਸਾਰ ਦੇ ਸੋਹਲੇ ਗਾਉਣੇ ਛੱਡ ਦਿੱਤੇ। ਉਸਤਤ ਨਿੰਦਾ ਨਾਨਕ ਜੀ ਮੈਂ ਖੱਬ ਵੰਜਾਈ ਛੋੜਿਆ, ਖੱਬ ਕਿੱਜ ਤਿਆਗੀ ਖੱਬੇ ਸਾਂ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ। ਇਹਦਾ ਅਰਥ ਕੇਵਲ ਵਿਆਹ ਤੱਕ ਸੀਮਤ ਨਹੀਂ, ਪੱਲੇ ਟੈਂਡੇ ਲਾਗੀ ਤੇਰੇ ਚਰਨਾਂ ਦਾ ਓਟ ਆਸਰਾ ਲਿਆ। ਸਿੱਖ ਕਹਿੰਦਾ ਜੇ ਸੋਹਲਾ ਗਾਉਣਾ ਹੈ ਇਹ ਸੋਹਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ। ਇਹ ਸਾਚਾ ਸੋਹਲਾ ਸਾਚਾ ਘਰ ਗਾਵੋ। ਜੇ ਤੂੰ ਸੋਹਲਾ ਗਾਉਣਾ ਚਾਹੁੰਦਾ ਤੇ ਦੁਨੀਆਂ ਦੇ ਸੋਹਲੇ ਗਾਉਣ ਦੀ ਥਾਂ ਤੂੰ ਸੱਚੇ ਪਰਮਾਤਮਾ ਦਾ ਸੋਹਲਾ ਗਾ। ਪਹਿਲਾ ਬਚਨ ਕੀਤਾ ਕਿ ਜਿਸ ਘਰ ਦੇ ਵਿੱਚ ਕਰਤੇ ਦੀ ਕੀਰਤੀ ਹੋਵੇ ਉਸ ਘਰ ਦੇ ਵਿੱਚ ਸੋਹਲਾ ਗਾਇਆ ਜਾਏ। ਦੂਸਰੀ ਬਖਸ਼ਿਸ਼ ਕੀਤੀ, ਕਹਿੰਦੇ ਨੇ ਜੇ ਸੋਹਲਾ ਗਾਉਣਾ ਤੇ ਮੇਰੇ ਨਿਰਭਉ ਪਰਮਾਤਮਾ ਦਾ ਸੋਹਲਾ ਗਾ ਜਿਹਨੂੰ ਕਿਸੇ ਦਾ ਕੋਈ ਭੈ ਨਹੀਂ। ਤੇ ਨਾਲ ਬਖਸ਼ਿਸ਼ ਕੀਤੀ ਉਹਨੇ, ਮੈਂ ਕੁਰਬਾਨ ਜਾਵਾਂ ਉਸ ਤੋਂ ਜਿਹਦੇ ਸੋਹਲੇ ਗਾ ਕੇ ਅੰਦਰ ਨੂੰ ਨਿਰਭੈਤਾ ਮਿਲਦੀ ਹੈ। ਉਸ ਤੋਂ ਅਗਲਾ ਬਚਨ ਕੀਤਾ ਉਹਨੇ ਕਿ ਹੇ ਪਰਮਾਤਮਾ ਤੁਸੀਂ ਰੋਜ਼ ਜੀਵਾਂ ਦੀ ਸੰਭਾਲ ਕਰ ਦੇਖੋ, ਨਿਤ ਨਿਤ ਜੀਅੜੇ ਸੰਭਾਲੀਆਂ, ਰੋਜ਼ ਰੋਜ਼ ਤੂੰ ਜੀਵਾਂ ਨੂੰ ਸਾਂਭਣੇ ਦੇਖੇ ਗਾ ਦੇਵਣ ਖਾਹ। ਜਿਹੜਾ ਪਰਮਾਤਮਾ ਤੈਨੂੰ ਦਾਤਾ ਦਿੰਦਾ ਹੈ ਉਹੀ ਤਾਂ ਪਰਮਾਤਮਾ ਤੇਰੀ ਸੰਭਾਲ ਪਿਆ ਕਰਦਾ ਹੈ। ਕੇਵਲ ਬੰਦਾ ਇੱਕ ਭਰਮ ਵਿੱਚ ਪੈ ਜਾਂਦਾ ਹੈ, ਮੈਂ ਸਿਰਫ ਆਧਾਰ ਬਣਾਇਆ। ਅੰਤਲੇ ਸਮੇਂ ਬਾਬੇ ਨੇ ਕਿਹਾ ਕਿ ਸੋਹਲਾ ਗਾਓ, ਕਿਉਂ ਕਹਿ ਦਿੱਤਾ ਸੋਹਲਾ ਗਾਓ? ਤੇ ਰੋਜ਼ ਸ਼ਾਮ ਨੂੰ ਸੌਣ ਲੱਗਿਆਂ ਵੀ ਸੋਹਲਾ ਗਾਓ ਤੇ ਚਿਖਾ ਬਲਦੀ ਹੋਵੇ ਤੇ ਤਾਂ ਵੀ ਸੋਹਲਾ ਗਾਓ। ਹਜ਼ੂਰ ਨੇ ਇਹਦੇ ਵਿੱਚ ਕਿਹਾ ਭਾਈ ਪਰਮਾਤਮਾ ਦੇ ਸੋਹਲੇ ਗਾਈ, ਕਿਉਂਕਿ ਬੰਦੇ ਦੇ ਸੋਹਲੇ ਉਹ ਲੋਕ ਗਾਉਂਦੇ ਨੇ ਜਿਹੜੇ ਲਾਲਚੀ ਤੇ ਹਿਰਸੀ ਨੇ ਤੇ ਜਿਹੜੇ ਪਰਮਾਤਮਾ ਤੇ ਭਰੋਸਾ ਕਰਕੇ ਚੱਲਣ। ਚੇਤੇ ਰੱਖੀ ਉਹ ਕਦੀ ਬੰਦੇ ਦੇ ਸੋਹਲੇ ਨਹੀਂ ਗਾਉਂਦੇ। ਹਜ਼ੂਰ ਨੇ ਕਿਹਾ ਰੋਜ਼ ਉਹ ਜੀਵਾਂ ਨੂੰ ਸੰਭਾਲਦਾ ਹੈ, ਕਿਹੜੇ ਕਿਹੜੇ ਜੀਵਾਂ ਨੂੰ ਸੰਭਾਲਦਾ ਹੈ? ਇੱਕ ਸ਼ਬਦ ਮੈਂ ਬਾਣੀ ਵਿੱਚੋਂ ਉਦਾਹਰਨ ਵਜੋਂ ਅਰਜ਼ ਕਰਨੀ ਚਾਹੁੰਦਾ। ਆਸਾ ਰਾਗ ਅਸੀਂ ਪੜ੍ਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ। ਇੱਥੇ ਭਗਤ ਧੰਨਾ ਜੀ ਦਾ ਇੱਕ ਸ਼ਬਦ ਹੈ, ਦੇਖੋ ਉਸ ਮਹਾਂਪੁਰਸ਼ ਦੇ ਜੀਵਨ ਨੂੰ ਪੜ੍ਹੀਏ ਤੇ ਖੇਤਾਂ ਵਿੱਚ ਕੰਮ ਕਰਨ ਵਾਲਾ ਇੱਕ ਸੱਜਣ ਹੈ, ਪਰ ਉਹਨਾਂ ਨੂੰ ਚੇਟਕ, ਉਹਨਾਂ ਨੂੰ ਲਟਕ, ਉਹਨਾਂ ਨੂੰ ਭਗਤੀ ਦਾ ਚਾਉ ਜੇ ਪੈਦਾ ਹੋਇਆ। ਭਾਵੇਂ ਸਾਡੇ ਲੋਕ ਇਹ ਸ਼ਬਦ ਵਰਤਦੇ ਨੇ ਕਿ ਪੱਥਰ ਲਪੇਟ ਕੇ ਦਿੱਤਾ, ਕਹਿ ਦਿੱਤਾ ਤੂੰ ਪੂਜਾ ਕਰ ਲੈ। ਮੈਂ ਬੇਨਤੀ ਕਰਨਾ ਹੁੰਦਾ ਕਿ ਗੁਰੂ ਅੰਗਦ ਸਾਹਿਬ ਜਿੱਦਣ ਤੁਰੇ ਨੇ ਉਦਨ ਖਡੂਰ ਦੀ ਧਰਤੀ ਦੇ ਦੇਵੀ ਦੇ ਪੁਜਾਰੀ ਜਥੇ ਦੇ ਆਗੂ ਕੇਵਲ ਭਾਈ ਲੈਣਾ ਜੀ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਪੈਰਾਂ ਵਿੱਚ ਘੁੰਗਰੂ ਬੰਨ ਕੇ ਤੁਰੇ ਤੇ ਜਿਨ੍ਹੇ ਬਾਬੇ ਨਾਨਕ ਨੂੰ ਅੱਜ ਵੀ ਮਿਲਣੇ ਪਹਿਲਾਂ ਉਹਨੂੰ ਘੁੰਗਰੂ ਬੰਨ ਕੇ ਨੱਚਣਾ ਪਏਗਾ। ਮੇਰੀ ਬੇਨਤੀ ਸਮਝਿਓ, ਬਾਬਾ ਅਮਰਦਾਸ 19 ਵਾਰਾਂ ਦੇ ਕਰੀਬ ਤੀਰਥਾਂ ਤੇ ਗਏ ਨੇ, ਪਰ ਇਹਦਾ ਭਾਵ ਇਹ ਨਹੀਂ ਕਿ ਗੁਰੂ ਅੰਗਦ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਤੀਰਥ ਤੇ ਜਾਣਾ ਅਤ ਜ਼ਰੂਰੀ ਹੈ। ਮੈਂ ਬੇਨਤੀ ਕਰਨਾ ਹੁੰਦਾ ਕਿ ਜਿਸ ਦਿਨ ਤੁਰਿਆ ਹੋਣਾ ਇਹ ਮਹਾਂਪੁਰਸ਼, ਠੀਕ ਹੈ ਉਸ ਦਿਨ ਬੁੱਤ ਪੂਜਾ ਦੀ ਕਿਸੇ ਨੇ ਗੱਲ ਕੀਤੀ ਹੋਵੇਗੀ, ਪਰ ਜਿੱਦਣ ਅੰਦਰ ਦਾ ਚਾਉ ਬਣਿਆ ਤੇ ਭਗਤੀ ਕਰਨ ਵਾਲਿਆਂ ਦੇ ਜੀਵਨ ਪੜ੍ਹੇ ਸੁਣੇ ਤੇ ਸੱਚ ਜਾਣੋ ਸਿਮਰਨ ਵਾਲਿਆਂ ਨੂੰ ਸੁਣ ਕੇ ਰੱਬ ਨੂੰ ਮਿਲਣ ਦਾ ਚਾਅ ਪੈਦਾ ਹੋਇਆ, ਉਦਨ ਉਹਨਾਂ ਨੇ ਖੁਦ ਕਿਹਾ, ਕਹਿਣ ਲੱਗੇ ਬੁੱਤ ਪੂਜਾ ਨਹੀਂ, ਅੱਜ ਤਾਂ ਮੈਂ ਕਰਤਾਰ ਦੀ ਬੰਦਗੀ ਵੀ ਜੁੜਿਆ। ਜਦੋਂ ਆਸਾ ਰਾਗ ਪੜ੍ਹਨੇ, ਇੱਥੇ ਮੈਂ ਇੱਕ ਉਦਾਹਰਨ ਅਰਜ਼ ਕਰਨੀ ਚਾਹੁੰਦਾ। ਸ਼ਬਦ ਭਗਤ ਧੰਨਾ ਜੀ ਦਾ ਪਹਿਲਾਂ ਹੁੰਦਾ ਭਰਮਤ ਫਿਰਤ ਬਹੁ ਜਨਮ ਬਿਲਾਨੇ। ਜਦੋਂ ਇਹ ਸ਼ਬਦ ਸੰਪੂਰਨ ਹੁੰਦਾ ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ, ਤੇ ਉਹਦੇ ਵਿਚਕਾਰ ਸ਼ਬਦ ਹੁੰਦਾ ਮਹੱਲਾ ਪੰਜਵਾਂ, ਤੇ ਉਹ ਸ਼ਬਦ ਹੁੰਦਾ ਗੋਬਿੰਦ 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 ਸੰਗ ਨਾਮ ਦਿਓ ਮੰਡਲੀ। ਕਈ ਵਾਰੀ ਮਨ ਵਿੱਚ ਆਇਆ ਵੀ ਬਾਣੀ ਭਗਤ ਧੰਨਾ ਜੀ ਦੀ ਤੇ ਇੱਥੇ ਵਿੱਚ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਦਾ ਸ਼ਬਦ ਕਿਉਂ ਆ ਗਿਆ, ਇਹਦਾ ਕਾਰਨ ਕੀ? ਹਾਲਾਂਕਿ ਬਾਣੀ ਦੇ ਸ਼ਬਦ ਭਗਤ ਬਾਣੀ ਦੇ ਅਨੇਕਾਂ ਸਲੋਕ ਐਸੇ ਨੇ ਜਿਨ੍ਹਾਂ ਦੇ ਅਰਥ ਕਰਦੇ ਹਨ। ਇਹਦਾ ਮਤਲਬ ਇਹ ਨਹੀਂ ਕਿ ਉਸ ਭਗਤ ਬਾਣੀ ਵਿੱਚ ਕੋਈ ਘਾਟ ਹੈ, ਗੁੰਝਲਾਂ ਨੂੰ ਖੋਲਣ ਦੇ ਲਈ ਮੇਰੀ ਸੱਚੀ ਸਰਕਾਰ ਨੇ ਕਈ ਸ਼ਲੋਕ ਬਾਣੀ ਵੀ ਜਿਹੜੇ ਨੇ ਉਹ ਭਗਤ ਬਾਣੀ ਨਾਲ ਦਰਜ ਕੀਤੇ। ਜਿਵੇਂ ਉਦਾਹਰਣ ਦੇ ਤੌਰ ਤੇ ਅੱਜ ਪੜ੍ਹੇ ਲਿਖੇ ਸੱਜਣ ਤੁਸੀਂ ਬੈਠੇ ਹੋ, ਕਦੀ ਵੀ ਕੋਈ ਇਨਸਾਨ ਇਹ ਗੱਲ ਕਰੇ ਕਿ ਰੱਬ ਦਾ ਸਿਮਰਨ ਕਰਨ ਵਾਲਾ ਉਹਦੇ ਵਿੱਚ ਖੂਨ ਨਹੀਂ, ਉਹਦੇ ਵਿੱਚ ਰਤ ਨਹੀਂ, ਤੇ ਪੜ੍ਹੇ ਲਿਖੇ ਸਮਾਜ ਨੇ ਸਵੀਕਾਰ ਨਹੀਂ ਸੀ ਕਰਨਾ ਕਿ ਖੂਨ ਤੋਂ ਬਿਨਾਂ ਸਰੀਰ ਕਦੀ ਰਹਿ ਸਕਦਾ, ਖੂਨ ਤੋਂ ਬਿਨਾਂ ਦੇਹ ਕਦੀ ਜਿੰਦੀ ਰਹਿ ਸਕਦੀ ਹੈ। ਜੇ ਖੂਨ ਘੱਟ ਜਾਏ ਤੇ ਬੰਦਾ ਤੜਪਣ ਲੱਗ ਜਾਂਦਾ ਹੈ, ਤੇ ਬਾਬਾ ਫਰੀਦ ਨੇ ਕਹਿ ਦਿੱਤਾ ਕਿ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਓ ਤਿਤ ਤਨ ਰਤ ਨਾ ਹੋਏ। ਜਿਹੜੇ ਸਾਈ ਵਿੱਚ ਰਤੇ ਨੇ ਉਹਨਾਂ ਵਿੱਚ ਖੂਨ ਨਹੀਂ, ਤੇ ਅੱਜ ਅਸੀਂ ਕਹਿਣਾ ਸੀ ਖੂਨ ਤੋਂ ਬਿਨਾਂ ਤਾਂ ਬੰਦਾ ਜਿੰਦਾ ਹੀ ਨਹੀਂ ਰਹਿ ਸਕਦਾ। ਪਰ ਮੇਰੇ ਗੁਰੂ ਅਮਰਦਾਸ ਜੀ ਨੇ ਨਾਲ ਇਸ ਕੁੰਡੀ ਨੂੰ ਖੋਲ ਦਿੱਤਾ, ਕਹਿਣ ਲੱਗੇ ਅਸਲ ਵਿੱਚ ਭਗਤ ਜੀ ਦੇ ਬਚਨ ਸਮਝੋ, ਖੂਨ ਤੋਂ ਬਿਨਾਂ ਤਨ ਨਹੀਂ ਰਹਿ ਸਕਦਾ। ਪਰ ਬਾਬਾ ਫਰੀਦ ਕਹਿੰਦੇ ਨੇ ਜਿਹੜੇ ਸ਼ੌਹ ਦੇ ਰੰਗ ਵਿੱਚ ਰਤੇ ਨੇ ਉਹਨਾਂ ਦੇ ਖੂਨ ਦੀ ਤਸੀਰ ਦੇ ਵਿੱਚ ਕਦੀ ਲਾਲਚ ਨਹੀਂ ਜੇ ਹੁੰਦਾ। ਚੇਤੇ ਰੱਖੋ ਖੂਨ ਹੈ ਪਰ ਤਮੇ ਵਾਲਾ ਖੂਨ ਨਹੀਂ। ਬਾਬਾ ਜੀ ਨੇ ਨਾਲ ਹੀ ਕਹਿ ਦਿੱਤਾ, ਕਹਿਣ ਲੱਗੇ ਪਿਆਰਿਆਂ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਉਹਨਾਂ ਅੰਦਰ ਲਾਲਚ ਦਾ ਖੂਨ ਨੇ। ਕਬੀਰ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਲੋਕ ਮਰਦੇ ਪਏ ਨੇ ਪਰ ਅੱਜ ਤੀਕਰਾ ਕਿਸੇ ਨੂੰ ਮਰਨਾ ਨਹੀਂ ਆਇਆ। ਅੱਜ ਭਾਵੇਂ ਅਸੀਂ ਜੋਤੀ ਜੋਤ ਪੁਰਬ ਦੇ ਸੰਬੰਧ ਵਿੱਚ ਮੈਂ ਅਰਜ਼ ਕਰਨ ਲੱਗਾ, ਪਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿੱਖਾ, ਬਾਬੇ ਨੇ ਅੰਤਲੇ ਸਮੇਂ ਕਿਹਾ ਸੋਹਲਾ ਗਾਓ, ਤੇ ਉਹਦੇ ਵਿੱਚੋਂ ਕੁਝ ਉਦਾਹਰਨਾਂ ਦੇਣੀਆਂ ਚਾਹੁੰਦਾ ਮਨਾ, ਤੂੰ ਸੋਹਲੇ ਦੇ ਬਾਣੀ ਨੂੰ ਸਮਝ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਅਨੇਕਾਂ ਕੁੰਡੀਆਂ ਖੋਲੀਆਂ। ਬਾਬਾ ਕਬੀਰ ਸਾਹਿਬ ਨੇ ਕਿਹਾ ਕਿ ਲੋਕ ਮਰਦੇ ਪਏ ਨੇ, ਜੁਗਾਂ ਤੋਂ ਮਰੀ ਜਾ ਰਹੇ ਨੇ ਪਰ ਅੱਜ ਤੀਕਰਾ ਕਿਸੇ ਨੂੰ ਮਰਨਾ ਨਹੀਂ ਆਇਆ। ਉਹਨਾਂ ਦੇ ਬਚਨ ਨੇ ਕਿ ਮਰਤਾ ਮਰਤਾ ਜਗ ਮੁਆ, ਮਰ ਪੇ ਨਾ ਜਾਣਿਆ ਕੋਈ। ਇਹ ਦੋ ਵਾਰੀ ਸ਼ਲੋਕ ਹੁੰਦਾ, ਜਾਣਿਆ ਤੇ ਜਾਣੇ। ਮਰ ਪੇ ਨਾ ਜਾਣਿਆ ਕੋਈ, ਐਸੀ ਮਰਨੀ ਜੋ ਮਰੈ, ਬੋਰ ਨਾ ਮਰਨਾ ਹੋਏ, ਤੇ ਐਸੇ ਮਰਨੇ ਵੀ ਸ਼ਲੋਕ ਹੁੰਦਾ ਹੈ। ਹੁਣ ਐਸੀ ਮਰਨੀ ਕੀ ਹੈ, ਬੋਰ ਕਦੀ ਮਰੀਏ ਨਾ, ਤੇ ਇਹਦਾ ਖੁਲਾਸਾ ਇਸ ਦੀ ਅਰਥ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਕੀਤੇ। ਕਹਿਣ ਲੱਗੇ ਜੇ ਐਸੀ ਮਰਨੀ ਮਰਨਾ ਚਾਹੁੰਦੇ ਪਰਤ ਕੇ ਕਦੀ ਮਰਨਾ ਨਾ ਪਏ, ਤੇ ਫਿਰ ਜ਼ਿੰਦਗੀ ਵਿੱਚ ਇਸ ਗੱਲ ਨੂੰ ਦ੍ਰਿੜ ਕਰ ਲੈ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਪਿਆਰਿਆ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਸਾਈ ਚੇਤੇ ਰਹੇਗਾ ਮਰਨੇ ਤੇ ਜਗਤ ਡਰੈ, ਜੀਵਿਆਂ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ। ਜਿਹੜਾ ਮਰਨ ਤੋਂ ਪਹਿਲਾਂ ਜਿਉਂਦੇ ਜੀ ਮਰ ਜਾਵੇ, ਸੱਚ ਜਾਣੀ ਇਹੋ ਜੀ ਮੌਤ ਮਰਨ ਤੋਂ ਬਾਅਦ ਪਰਤ ਕੇ ਮਰਨ ਦਾ ਡਰ ਕਦੀ ਨਹੀਂ ਰਹਿੰਦਾ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਧੰਨਾ ਜੀ ਦਾ ਸ਼ਬਦ ਆਇਆ ਕਿ ਧੰਨੈ ਧੰਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ, ਤੇ ਨਾਲ ਆ ਗਿਆ ਮਹੱਲਾ ਪੰਜਵਾਂ। ਕਿਉਂ ਗੁਰੂ ਅਰਜਨ ਸਾਹਿਬ ਨੇ ਵਿੱਚ ਕਿਉਂ ਇਹ ਸ਼ਬਦ ਰੱਖਿਆ? ਇਹਦਾ ਭਾਵ ਇਹ ਸੀ ਸਿੱਖਾ ਕਿ ਤੇਰੇ ਇਸ ਭਰਮ ਨੂੰ ਮੈਂ ਖਤਮ ਕਰ ਦੇਵਾਂ। ਮਤਾਂ ਤੂੰ ਭਗਤ ਜੀ ਦਾ ਸ਼ਬਦ ਪੜ੍ਹ ਕੇ ਵੀ ਦੁਬਧਾ ਵਿੱਚ ਪਿਆ ਰਹੇ ਕਿ ਪੱਥਰ ਨੂੰ ਪੂਜ ਕੇ ਸਾਈ ਮਿਲਿਆ। ਕਹਿਣ ਲੱਗੇ ਜਿਹੜੇ ਸੰਤ ਜਨਾਂ ਦੀ ਗੱਲ ਭਗਤ ਧੰਨਾ ਜੀ ਕਰਦੇ ਨੇ, ਆ ਮੈਂ ਤੈਨੂੰ ਉਹਨਾਂ ਸੰਤਾਂ ਦਾ ਵੇਰਵਾ ਦੇ ਦਿਆਂ। ਸੱਚ ਜਾਣੋ ਕਿ ਜਿਹੜੀ ਮਿਲ ਜਨ ਸੰਤ ਸਮਾਨਿਆ ਹੈ, ਉਹਦੇ ਇੱਕ ਤੁਕ ਦੇ ਅਰਥ ਕਰ ਲਈ ਮੇਰੇ ਗੁਰੂ ਅਰਜਨ ਸਾਹਿਬ ਨੇ ਪੂਰਾ ਸ਼ਬਦ ਉਚਾਰਨ ਕਰ ਦਿੱਤਾ। ਉਹ ਸੰਤ ਜਨ ਕੌਣ ਸਨ? ਕਹਿਣ ਲੱਗੇ ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਇਹਨੇ ਸੰਤ ਜਨ। ਆਦ ਦਾਮ ਕੋ ਸ਼ੀ ਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰੋ ਭਇਆ ਗੁਣੀ ਗਖੀਰਾ, ਰਵਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਦਕਾਰੀਆਂ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਤੇ ਗੁਰੂ ਅਰਜਨ ਸਾਹਿਬ ਉਹਦਾ ਵਿਸਤਾਰ ਪੈ ਕਰਦੇ ਨੇ। ਹੁਣ ਅਸੀਂ ਕਹੀ ਜਾਈਏ ਅੱਜ ਤੀਕਰਾਂ ਕਿ ਦੇਖੋ ਜੀ ਸ਼ਰਧਾ ਚਾਹੀਦੀ। ਕਈ ਸ਼ਬਦ ਸਾਨੂੰ ਮਿਲਦੇ ਨੇ ਆਮ ਤੌਰ ਤੇ ਸਿੱਖ ਨੂੰ ਭਟਕਾਉਣ ਲਈ, ਸ਼ਰਧਾ ਚਾਹੀਦੀ ਏ, ਜਿਹਦੇ ਤੇ ਮਰਜ਼ੀ ਸ਼ਰਧਾ ਬਣ ਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਸ਼ਰਧਾ ਚਾਹੀਦੀ ਹੈ। ਪਰ ਇੱਕ ਗੱਲ ਚੇਤੇ ਰੱਖਿਓ, ਅੰਨੇ ਉੱਤੇ ਭਰੋਸਾ ਕਰਕੇ ਨਾ ਚੱਲਿਓ, ਅੰਨੇ ਤੇ ਸ਼ਰਧਾ ਰੱਖ ਕੇ ਕਦੀ ਮੰਜ਼ਿਲ ਮਿਲ ਜਾਏਗੀ? ਬੜੇ ਸੋਹਣੇ ਇੱਕ ਸ਼ਬਦ ਕਿਸੇ ਨੇ ਕਹੇ ਸਨ, ਸਵਾਮੀ ਰਾਮ ਕਿਸ਼ਨ ਪਰਮਹੰਸ ਉਹਨਾਂ ਨੂੰ ਵਿਵੇਕਾਨੰਦ ਮਿਲੇ। ਮੈਂ ਸਿਰਵੇਖੇ ਵਿੱਚੋਂ ਨਿਕਲਣ ਲੱਗਾ। ਵਿਵੇਕਾਨੰਦ ਜੀ ਦਾ ਪਹਿਲਾ ਨਾਮ ਸੀ ਨਰਿੰਦਰ, ਤਾਰਕਿਕ ਬੁੱਧੀ ਸੀ, ਹਰ ਗੱਲ ਦੇ ਉੱਤੇ ਤਰਕ ਕਰਦੇ ਸਨ। ਇੱਕ ਦਿਨ ਉਹਨਾਂ ਨੇ ਸਵਾਮੀ ਰਾਮ ਕਿਸ਼ਨ ਸਾਹਿਬ ਦੇ ਸਾਹਮਣੇ ਖਲੋ ਕੇ ਇਹ ਸ਼ਬਦ ਕਹਿ ਦਿੱਤੇ, ਕਹਿਣ ਲੱਗੇ, ਦੁਨੀਆਂ ਸਾਇੰਸ ਦੇ ਆਧਾਰ ਤੇ ਜੀਵਨ ਜੀ ਰਹੀ ਹੈ, ਜੋ ਕੁਝ ਤੁਸੀਂ ਕਰ ਰਹੇ ਹੋ ਇਹ ਅੰਧ ਵਿਸ਼ਵਾਸ ਹੈ, ਇਹ ਬਿਲਕੁਲ ਅੰਧ ਵਿਸ਼ਵਾਸ ਹੈ, ਯਕੀਨ ਨਾ ਕਰਿਓ। ਤੇ ਸਵਾਮੀ ਰਾਮ ਕਿਸ਼ਨ ਜੀ ਨੇ ਬਹੁਤ ਸੋਹਣੀ ਗੱਲ ਕਹੀ, ਉਹ ਕਹਿਣ ਲੱਗੇ, ਧਰਮ ਖੋਤਾ ਹੀ ਅੰਧ ਵਿਸ਼ਵਾਸ ਹੈ। ਸ਼ਬਦ ਇਹ ਸਨ ਕਿ ਧਰਮ ਹੁੰਦਾ ਹੀ ਬਲਾਈਂਡ ਫੇਥ, ਪਰ ਇੱਕ ਗੱਲ ਚੇਤੇ ਰੱਖੀ, ਅੰਧੇ ਉੱਤੇ ਵਿਸ਼ਵਾਸ ਨਾ ਕਰ ਦੇ। ਫਿਰ ਸ਼ਬਦ ਸਮਝਿਓ ਕਿ ਜੇ ਪੂਰੇ ਤੇ ਭਰੋਸਾ ਕਰਨਾ, ਜੋ ਗੁਰ ਕਹੇ ਸੋਈ ਭਲ ਮਾਨੂ, ਪਰ ਅੰਧੇ ਉੱਤੇ ਭਰੋਸਾ ਨਾ ਕਰਕੇ ਚੱਲ ਪਈ। ਜੇ ਅਸੀਂ ਕਹਿੰਦੇ ਸ਼ਰਧਾ ਚਾਹੀਦੀ ਏ, ਤੇ ਗੁਰੂ ਜੀ ਤੇ ਕਹਿੰਦੇ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਪੀ ਅੰਧਲੇ ਕਰਨ ਕਰੇਣ। ਹੁਣ ਜੇ ਪਿੱਛੇ ਤੁਰਨ ਵਾਲੇ ਕਹਿਣ ਸਾਡੀ ਤੇ ਸ਼ਰਧਾ ਬੜੀ, ਮੇਰੇ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ, ਨਹੀਂ ਪਿਆਰਿਆ, ਭਗਤ ਧੰਨੇ ਨੇ, ਇਹਨਾਂ ਮਹਾਂਪੁਰਸ਼ਾਂ ਦੇ ਜੀਵਨ ਨੂੰ ਸੁਣਿਆ, ਇਹਨਾਂ ਦੀ ਕਮਾਈ ਨੂੰ ਸੁਣਿਆ, ਇਹਨਾਂ ਦੀ ਪ੍ਰਾਪਤੀ ਨੂੰ ਸੁਣਿਆ, ਤੇ ਸੱਚ ਜਾਣੋ ਜਿੰਨੇ ਭਗਤ ਗਿਣੇ ਨੇ ਉਸ ਵਕਤ ਦੇ ਸਮਾਜ ਦੇ ਵਿੱਚੋਂ ਇਹ ਸ਼ੂਦਰ ਕਹਿ ਗਏ। ਤੇ ਧੰਨੇ ਦੇ ਮਨ ਵਿੱਚ ਆਇਆ, ਮਣਾ ਜੇ ਕੱਪੜੇ ਰੰਗਣ ਵਾਲਾ ਗੋਬਿੰਦ ਕਾ ਰੂਪ ਹੋ ਗਿਆ, ਕੱਪੜੇ ਬੁਣ ਵਾਲਾ ਲੱਖਾਂ ਦਾ ਹੋ ਗਿਆ, ਜੇ ਚਮੜੇ ਦਾ ਕੰਮ ਕਰਨ ਵਾਲਾ ਮਰੇ ਪਸ਼ੂ ਢੋਣ ਵਾਲਾ ਭਗਤ ਹੋ ਗਿਆ, ਪਾਰਬ੍ਰਹਮ ਮਿਲ ਗਿਆ, ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ, ਜੇ ਉਹਦੇ ਹਿਰਦੇ ਵਿੱਚ ਰੱਬ ਵਸ ਗਿਆ, ਛੱਡਦੇ ਦੁਨੀਆਂ ਦੇ ਭਰਮ, ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸੁਣ ਕੇ ਹੁਣ ਅਸੀਂ ਕਈ ਵਾਰੀ ਸਾਖੀ ਦੀ ਗੱਲ ਕਰਨੇ ਹਨ, ਸਾਖੀ ਦਾ ਮਤਲਬ ਕੀ ਹੈ? ਸਾਖੀ ਦੇ ਦੋ ਅਰਥ ਨੇ, ਇੱਕ ਸਾਖੀ ਦਾ ਅਰਥ ਹੈ ਸਿੱਖਿਆ, ਤੇ ਦੂਜਾ ਸਾਖੀ ਦਾ ਅਰਥ ਹੈ ਗਵਾਹੀ। ਸਾਖੀ ਭਰਨੀ, ਗਵਾਹੀ ਦੇਣੀ, ਸਾਖੀ ਦਾ ਮਤਲਬ ਕੰਨ ਰਸ ਨਹੀਂ। ਤੇ ਜੇ ਕਿਤੇ ਕਥਾ ਵਿੱਚ ਕੋਈ ਰੱਬ ਦਾ ਪਿਆਰਾ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸਾਖੀ ਸੁਣਾਉਂਦਾ, ਤੇ ਇਹਦਾ ਮਤਲਬ ਇਹ ਨਹੀਂ ਕਹਿਣ ਲੱਗ ਪਈਏ, ਲਓ ਜੀ ਸਾਖੀ ਦਾ ਅਰਥ ਕੀ ਹੋਇਆ। ਮੈਂ ਬੇਨਤੀ ਕਰਾਂ, ਤੁਸੀਂ ਗੁਰੂ ਅਰਜੁਨ ਸਾਹਿਬ ਦਾ ਜੈਤ ਸ਼੍ਰੀ ਰਾਗ ਦਾ ਇੱਕ ਸੰਤ ਪੜਿਆ ਹੁੰਦਾ, ਉਹਦੇ ਵਿੱਚ ਇੱਕ ਬੰਦ ਹੁੰਦਾ, ਯਾਰ ਵੇ ਪ੍ਰੇ ਹੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਹਿਕ ਡੂੰ ਇੱਕ ਚਾੜੇ ਖੋ ਕਿਸ ਚਾਹ ਤੇਈਆ, ਹਿਕ ਡੂੰ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ, ਕਿਉਂ ਸਾਖੀ ਸੁਣਾਈ ਜਾਂਦੀ ਏ, ਤਿੰਨਾ ਦੇਖ ਮਨ ਚਾਹੋ ਉਟੰਦਾ ਖੋ ਕਦ ਪਾਈ ਗੁਣਤਾਸਾ, ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ। ਕਹਿਣ ਲੱਗੇ, ਤਿੰਨਾ ਦੇਖ ਮਨ ਚਾਹੋ ਉਠੰਦਾ ਖੋ ਕਦ ਪਾਈ ਗੁਣਤਾਸਾ, ਜਿੰਨੀ ਮਹਿੰਦਾ ਲਾਲ ਰਿਝਾਇਆ ਖੋ ਤਿਸ ਆਗੇ ਮਨ ਡੇਈਆ, ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰਹ ਦੱਸ ਦਿਖਾ ਪਿਰ ਕੀਆ। ਕਿਉਂ ਸਾਖੀ ਸੁਣੀ ਜਾਂਦੀ ਹੈ? ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਇਹ ਸਾਖੀ ਹੈ, ਤੇ ਤੈਨੂੰ ਤਾਂ ਸੁਣਾਈ ਗਈ ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਕੇਵਲ ਧਰੂ ਦੀ ਗੱਲ ਨਾ ਕਰੀ ਜਾਈ, ਤੂੰ ਵੀ ਕਿਤੇ ਕਮਾਲਾ ਦੋ ਘਰ ਤਾਂ ਇਹ ਵਿਦ ਕੋ ਸਵਾਮੀ ਤੈ ਕਾਹੇ ਵਿਸਰਾ। ਸਾਖੀ ਦਾ ਮਤਲਬ ਤੂੰ ਨਾਲ ਚੱਲ। ਸਾਹਿਬ ਗੁਰੂ ਅਰਜੁਨ ਸਾਹਿਬ ਨੇ ਕਿਹਾ, ਇਸ ਗੱਲ ਨੂੰ ਸੁਣ ਕੇ ਭਗਤ ਧੰਨਾ ਭਗਤੀ ਕਰਨ ਲੱਗਾ। ਮੈਂ ਜਿਹੜੀ ਤੁਕ ਦੇ ਅਰਥ ਕਰਨੇ ਚਾਹੁੰਦਾ ਥੋੜਾ ਜਿਹਾ ਵਿੱਚੋਂ ਮੈਂ ਨਿਕਲਿਆ, ਇਹ ਜ਼ਰੂਰੀ ਸੀ ਕਿ ਗੁਰੂ ਅਰਜੁਨ ਸਾਹਿਬ ਨੇ ਵਿੱਚ ਆਪਣਾ ਸ਼ਬਦ ਕਿਉਂ ਦਰਜ ਕਰ ਦਿੱਤਾ, ਤੇ ਮੈਂ ਸਿਰਫ ਇੰਨੀ ਅਰਜ਼ ਕੀਤੀ, ਇਸ ਤੁਕ ਦੇ ਅਰਥ ਕਰਨ ਲਈ ਸ਼ਬਦ ਅਰਜ਼ ਕਰ ਦਿੱਤਾ, ਕਿਹੜੇ ਸੰਤ ਜਨਾਂ ਨੂੰ ਸੁਣ ਕੇ ਭਗਤ ਜੁੜਿਆ, ਕਿਵੇਂ ਉਹਨੇ ਭਗਤੀ ਕੀਤੀ। ਨਿਤ ਨਿਤ ਜੀੜੇ ਸੰਭਾਲੀਅਨ, ਵਿਚਾਰ ਤੋਂ ਦੂਰ ਨਹੀਂ ਜਾਣਾ। ਬਾਬੇ ਨੇ ਸੋਹਿਲਾ ਗਾਇਆ ਅੰਤਲੇ ਸਮੇਂ, ਉੱਥੇ ਹਜ਼ੂਰ ਨੇ ਕਿਹਾ ਰੱਬ ਰੋਜ਼ ਜੀਵਾਂ ਨੂੰ ਸਾਂਭਦਾ, ਤੇ ਕੱਲੇ ਇੱਥੇ ਨੇ ਕਿਹਾ ਨੀ, ਮਨੁੱਖ ਨੂੰ। ਅਸੀਂ ਭੁਲੇਖੇ ਵਿੱਚ ਰਹਿੰਦੇ ਹਾਂ ਕਿ ਅਸੀਂ ਸ਼ਾਇਦ ਆਪਣੀ ਕਿਰਤ ਨੂੰ, ਆਪਣੀ ਰੋਜ਼ੀ ਨੂੰ ਪੈਦਾ ਕਰਨ ਵਾਲੇ ਆਪ ਹਾਂ। ਉਸ ਮਹਾਂਪੁਰਸ਼ ਦੇ ਬਚਨ ਨੇ ਭਗਤ ਧੰਨਾ ਜੀ ਦੇ, ਤੇ ਤਿੰਨ ਉਦਾਹਰਨਾਂ ਉਸ ਮਹਾਂਪੁਰਸ਼ ਨੇ ਬਖਸ਼ਿਸ਼ ਕੀਤੀਆਂ ਨੇ। ਭਗਤ ਧੰਨਾ ਜੀ ਨੇ ਪਹਿਲਾ ਬਚਨ ਕਿਹਾ ਹੈ ਕਿ ਦੇਖ ਮਣਾ परमात्मा जीवां नूं इस तरह सांभदा है कि जदों तू माता दे उदर विच निवास कीता ते बिल्कुल सूक्ष्म जिहा एक सैल सी माता दे उदर दे पानी विच जिथे गुबार हनेर है उस परमात्मा ने ना ता तेरे कुल जबान ना तेरे कुल खत ना पैर इथों तक आदमी नूं पता नहीं कि जिस कुख विच मैं पालना पिया मेरी मां कैसी है। देख जदों माता दे उदर विच तेरे कुल जबान नहीं बोल नहीं ते परमात्मा ने उस पानी दी पोटली विच तेनू रोजी दिती ते चेते रख ओ रोज जीवां नूं सांभदा है। नित नित जीअड़े संभालियन देखेगा देवन खा उथे परमात्मा ने जीव नूं सांभिया। ते असी एक तर्क कर सकने हां कि देखो जी माता दे उदर विच तां मां खुराक खाए ते बच्चे नूं रिजक मिलिया मां दी खुराक विचो बच्चे नूं जीवन मिलिया। ते भगत धन्ना जी ने जिहड़ा अगली तुक कही अगली उदाहरण दिती कहन लगे माता दे उदर विच तां ठीक है कि बच्चे दी रोजी मां दे राही मिली पर कदी तू झाती मार के देख जदों कादर दी बनाई कोई कुदरत विच कोई मां अपने बच्चियां नूं छड़ के सैकड़े को दूर चली जाए ते रब मां दी दूरी विचों भी बच्चे नूं रोजी दे देंदा। महाराज ए किवें? साहब ने प्रमाण दिता कि कूंज अपने बच्चे छड़ के सैकड़े को दूर चली गई मां पुत्र बिल्कुल सामने नहीं बच्चे किते ते मां किसे थां पर जदों मां ने अपनी चुंज विच दाणा पाया ते बच्चे दा चिंतन कीता मां दी याद विचो ही सच जानी बच्चे दे पेट नूं खुराक मिल गई है। बच्चे ने रोजी नहीं कितों चुनी नित नित जीअड़े संभालियन और रोज परमात्मा जीवां नूं सांभदा है मां दे उदर दे पानी विच आदमी दे बच्चे नूं रोजी देंदा है। गुरमुखा उड्डन वाले परंदियां विच ओह इक कूंज दे बच्चे नूं रोजी देंदा है। इत्थी बस नहीं जे तू कह भी कूंज याद कर दिए तां बच्चे नूं रोजी मिल दिए कहन लगे भलिया पत्थर चार चफेरियों बिल्कुल बंद है अंदर हवा भी प्रवेश नहीं करदी परमात्मा पत्थर विच बैठे हुए कीड़िया नूं भी संभालदा पिया यकीन करियो नित नित जीअड़े संभालियन। भगत धन्ना जी का वचन है कहन लगे चित चेतस की नहीं दयाल दमोदर बिबै न जानस कोई जे तामै ब्रह्मांड खंड को करता करे सो होई। जननी केरे उदर उदक में नित नित जीअड़े संभालियन जननी केरे उदर उदक में पिंड किया दस द्वारा दे आहार अग्न में रख है ऐसा खसम हमारा नित नित जीअड़े संभालियन ऐसा खसम हमारा कुम्मी जल में तन तिस बाहर पंख खीर तिन नाही पूर्ण परमानंद मनोहर समझ देख मन माही नित नित जीअड़े संभालियन पाखान कीट गुप्त होए रहता ताचो मार्ग नाही कह तन्ना पूर्णताओं को नित नित जीअड़े संभालियन अंतले समय क्या सिखो फिर भरोसा करियो रब तो बिना किसे दा सोयला ना गायो क्योंकि जे रब ने रोजी ना दिती दुनिया दा कोई इंसान तुहानू रिजक नहीं दे सकेगा। चेते रखो एक होर मैं बेनती कर दिया कई बारी हालात ऐसे पैदा हुंदे ने असी कहने फलाने बंदे ने मेरे हत दी रोटी खो ली। मैं एक बेनती करना हुना कि यतीम बच्चा बैठा होवे कां हाथ विच पकड़ी कोई बुरकी नूं ते खो के लै जाएगा पर जेड़ी मत्थे दी लिखी है ना कां कदी भी खो के नहीं जिल जा सकदा। ताकत वाला जोर पा के थाली तां खो सकेगा पर जो कुछ परमात्मा ने मस्तक दे विच लिख दिता है किसे दी की ताकत के उस रोजी नूं कोई खो सके। साहब ने कहा देख सजना के पाखान कीट गुप्त होए रहता ताचो मार्ग नाही कह तन्ना पूर्णताहूं को किसनू नित नित जीअड़े संभालियन कह तन्ना पूर्णताहूं को मत रे जीड़ राही। बाबे नानक ने फिर अगला वचन किया कह लगे जेड़ा दाता तेनू रिजक देंदा है एक गल चेते रखी उस दी दित्ती कोई दात दा ही अंत नहीं ते उस दातार दा अंत किवें पालेगा। तेरे दाने कीमत ना पवे तेरे दित्ते हुए दान दी ही कीमत नहीं किसे कुल ताकत है कि जेड़े सवास लेंदा है रब दे सामने खलो के कह मैं तेरे सवासा की कीमत तारन आया हूं। किसे कुल ताकत है परमात्मा दे दिते हुए पानी नू लेके कहे कि तेरे पानी दा मुल तारन आया हूं? बिल्कुल नहीं प्यारियो, तेरे दाने कीमत ना पवे तिस दाते कमन समार, ओदी ता दात दा ही अंत नहीं ते देन वाले दाते दा अंत किथे तू पा लेना है। कहन लगे एदा सोई लागा जेड़ा निरपहो है, जेड़ा नित नित जीवां नू सांभदा है। हुण इस तो अगला जेड़ा बचन क्या है ते मैं तां अज ये शब्द चुने, अज साहब दा ज्योति जोत समावन पुरब विखे ते सवेरे एक बेनती कीती सी कि मात सुलखणी ने आके शब्द किया सी कि देखो कि गद्दी ता बाबा लहणा जी नू मिल गई, तुहाडे पुत्र ने, इन्हां पुत्रां दा की बनेगा। केसर सिंह छिबर ने बंसावली नामे विच एक शब्द किया है, जदों क्या पुत्रां दा की बनेगा ते उत्तर सी परमेश्वर की ए माताली शब्द वरदे सन, जां शब्द वरदे सन चौणे की ते जां शब्द वरदे सन भाई मूला चौणा सी, जां शब्द कहिंदे सन परमेश्वर की ए जदों क्या बच्चियां दा की बनेगा ते शब्द सन परमेश्वर की ए गुरु क्या दे ते कुत्तियां दे पैरां विच भी अजमत हुंदी है। शब्द सी परमेश्वर की ए गुरु क्या दे ता कुत्तियां विच भी अजमत है, ए ता मेरा खून ने अन्न दी बस्तर दी जमीन दी पैसे दी कमी कदी नहीं रहेगी, पर परमेश्वर की ए जन्म सौरेगा जे गुरु गुरु जपन गए ते। देखो सिद्धांत कैसा, मेरा खून ने रोटी दी कपड़े दी जमीन दी कोई कमी नहीं रहेगी, पर एक गल चेते रखन भावे मेरे पुत्र ने जन्म सौरेगा जे गुरु गुरु जपणगे, गुरु नाल जुड़नगे ते हजूर ने उथे अंतले समझ जे दे शब्द कहे ने। ते मैं कहना ए केवल ओदन सोहला नहीं, असी रोज सोहला पढ़ने हां। ते मैं कई बारी बेनती करना खुना मना कि तेनू ता सौन लग्या सोहला दिता है कि एक दिन तेरा सोहला किसे ने पढ़ना है, रब मेर करे ओदे पढ़न तो पहला पहला तेनू खुद सोहला पढ़न दी जाच आ जा, ए तां पढ़ाया जांदा है तेनू खुद समझ पै जाए सोहला की है। हजूर ने इत्थे शब्द चुनिया, कहन लगे संबत ते किहो जिहा बैरागमी माहौल होवेगा, तन गुरु नानक साहब जदों प्याना कर लगे ने। हुण इत्थे भावें असीं कह देंगे कि लो जी सिख रोंदा नहीं, ढाहां नहीं सिख मारदा, पर जिस गुरु नाल प्यार है ना उहदे लई कह भी दिंदा है, जिस प्यारे सो नहीं तिस आगै मर चली गए, त्रिक जीवन संसार ताकै पाछै जीवन। जिस प्यारे नाल नेक है उहदे लई कह दिंदा है नानक रुना बाबा जाणिए जे रोवै लाए प्यार। जिस सतगुरु ने 70 साल उस पवित्र देह विच रह के चेते रखियो, 70 साल दे करीब 1469 ते 1539 70 साल जिस पाख पवित्र शरीर विच रह के अनेकां नू अपनी रसना नाल कीर्तन राही शब्द नाल ठंड पहुंचाई, आखिर जदों ओ पवित्र देह मैं बेनती कर रहा नू संकीर्णता विच ना लिया जे, कट्टरता विच ना लईए, लो जी उस देह विचों चा जोत निकल गई। गुरमुखो मैं सवेरे बेनती की थी है, सवेर दी कथा विच भी मैं सब्जेक्ट अगे तोरने के गुरु जोत है, जे एक दीवा बलदा है उस विचों हजारां दीवे बाल लवो, पर एदा मतलब ए नहीं जिहदे विचों दीवा बलिया ओदी मध्यम लो हो गई, ओ लो खत्म ही हो गई। फिर बेनती समझो, दीपक ते दीपक परगासिया है, दीवे तो दीवा बलिया है ते जिस दीवे तो दीवा बलिया है उस दी अपनी जोत भी बा दस्तूर रहमतां पई करदी है। हजूर ने उत्थे शब्द कहे, कहन लगे भाई सोहला, हुण इत्थे सोहले दी मैं एक उदाहरण खोर दे दियां, इहदी अर्थां नूं समझण लई सानूं एक पेंडू रस्म समझनी पएगी। जदों बच्ची दा विआह कीता जांदा सी, शायद शहरां विच वी असीं लोक रस्म समाजिक है, इहनूं गुरमत दी रस्म ना समझियो, समाजिक जी एक रीत है। बच्ची दा जन्म हुंदा है ते उस दे जन्म तो बाद आम तौर ते लोग शब्द वरदे ने कि ए धी बेगानी है, इन्हें कल नूं कली चली जाना है। ते मैं कहना बाबा जी ਜਦੋਂ ਤੁਸੀਂ ਬਚਨ ਉਚਾਰਨ ਕੀਤੇ, ਬਾਬਾ ਨਾਨਕ ਜੀ ਜਦੋਂ ਤੁਸੀਂ ਬਚਨ ਉਚਾਰਨ ਕੀਤੇ ਉਦੋਂ ਆਪਣੇ ਤੋਂ ਵੱਡੀ ਨੂੰ ਬੇਬੇ ਕਿਹਾ, ਤੁਸੀਂ ਉਦਾਹਰਣ ਦਿੱਤੀ ਧੀ ਦੀ, ਪਰ ਜਿਸ ਨੇ ਧੀ ਨੂੰ ਜਨਮ ਤੋਂ ਪਹਿਲਾਂ ਹੀ ਖਤਮ ਕਰ ਦੇਣਾ ਉਹਨੂੰ ਕੀ ਪਤਾ ਲੱਗੇਗਾ ਸੋਹਲੇ ਦੇ ਅਰਥ ਕੀ ਹੁੰਦੇ। ਇਸ ਹਕੀਕਤ ਨੂੰ, ਇਸ ਕੌੜੇ ਸੱਚ ਨੂੰ ਆਪਾਂ ਪ੍ਰਵਾਨ ਕਰੀਏ। ਜਿਸ ਗੱਲ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ, ਮੈਂ ਪਿਛਲੇ ਦਿਨੀ ਬੀਬੀਆਂ ਦਾ ਉੱਤੇ ਸਮਾਗਮ ਸੀ ਤੇ ਇੱਕ ਬੇਨਤੀ ਕਰਕੇ ਆਇਆ ਸਾਂ। ਪ੍ਰਚਾਰਕ ਹੋਣ ਦੇ ਨਾਤੇ ਕੇਵਲ ਖੁਸ਼ਾਮਦੀ ਸ਼ਬਦ ਨਹੀਂ, ਹੋ ਸਕਦਾ ਕਈਆਂ ਨੂੰ ਮੇਰੇ ਸ਼ਬਦ ਨਾ ਪਾਣ। ਐ ਇਨਸਾਨ, ਤੂੰ ਧੀ ਨੂੰ ਜਨਮ ਲੈਣ ਦੇ, ਚੇਤੇ ਰੱਖੀ ਤੂੰ ਵਿਧਾਤਾ ਨਹੀਂ। ਜਿਸ ਨੇ ਜਨਮ ਲੈਣਾ, ਪਤਾ ਨਹੀਂ ਵਿਧਾਤਾ ਦੇ ਉਹਦੇ ਭਾਗ ਕਿੰਨੇ ਕੁ ਵੱਡੇ ਲਿਖੇ। ਤੂੰ ਵਿਧਾਤਾ ਕਿਉਂ ਮੰਨੇ? ਤੂੰ ਕਰਤਾ ਕਿਉਂ ਮੰਨੇ? ਇੱਕ ਧੀ ਦੇ ਕਤਲ ਵਿੱਚ ਤੂੰ ਪੰਜ ਸ਼ਖਸੀਅਤਾਂ ਦਾ ਕਤਲ ਇੱਕੋ ਦਮ ਕਰਨਾ ਹੈ। ਇੱਕ ਧੀ ਦੇ ਕਤਲ ਵਿੱਚ ਪੰਜ ਜੀਵਾਂ ਦਾ ਕਤਲ ਹੈ, ਕਿਵੇਂ? ਪਹਿਲੀ ਗੱਲ, ਧੀ ਦਾ ਕਤਲ, ਜਿਸ ਦਿਨ ਤੇਰੇ ਘਰ ਪੁੱਤਰ ਨੇ ਜਨਮ ਲੈਣਾ ਸੀ ਉਸ ਦਿਨ ਧੀ ਵਿੱਚੋਂ ਭੈਣ ਦੀ ਸ਼ਖਸੀਅਤ ਪੈਦਾ ਹੋਣੀ ਸੀ। ਜਿਸ ਦਿਨ ਉਸ ਭਾਗਾਂ ਵਾਲੀ ਨੇ ਸਹੁਰੇ ਘਰ ਜਾਣਾ ਸੀ ਉਸ ਦਿਨ ਉਹਦੇ ਵਿੱਚੋਂ ਸੁਹਾਗਣ ਪੈਦਾ ਹੋਣੀ ਸੀ। ਜਿਸ ਦਿਨ ਉਹਦੀ ਕੁੱਖ ਨੂੰ ਭਾਗ ਲੱਗਣਾ ਸੀ ਉਹਦੇ ਵਿੱਚੋਂ ਮਾਂ ਨੇ ਪੈਦਾ ਹੋਣਾ ਸੀ। ਤੇ ਜਿਸ ਦਿਨ ਆਪਣੀ ਸੰਤਾਨ ਦੇ ਬੱਚੇ ਖਿਡਾਉਣੇ ਸਨ ਉਸ ਦਿਨ ਉਹਦੇ ਵਿੱਚੋਂ ਦਾਦੀ ਨੇ ਪੈਦਾ ਹੋਣਾ ਸੀ। ਇੱਕ ਸ਼ਖਸੀਅਤ ਵਿੱਚੋਂ ਪੰਜ ਸ਼ਖਸੀਅਤਾਂ ਨਿਕਲਣੀਆਂ ਸਨ। ਉਹ ਧੀ ਹੈ, ਭੈਣ ਹੈ, ਮਾਂ ਹੈ, ਉਹ ਦਾਦੀ ਹੈ, ਉਹ ਸੁਹਾਗਣ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ, ਸੋਹਿਲਾ ਸਾਹਿਬ ਨੇ ਕਿਹਾ ਗਾਂ ਅੰਤਲਾ ਸਮਾਂ ਆਇਆ ਤੇ ਉਥੇ ਹਜ਼ੂਰ ਨੇ ਉਦਾਹਰਨ ਕੈਸੇ ਕਮਾਲ ਦੀ ਲਈ। ਕਿਰਪਾਲੂ ਦਾਤਾ ਜੀ ਕਹਿੰਦੇ ਨੇ ਕਿ ਬੱਚੀ ਘਰ ਜਨਮ ਲੈਂਦੀ ਏ ਤੇ ਅਸੀਂ 2 ਸਾਲ ਬਾਅਦ ਕਹਿੰਦੇ ਹਾਂ ਕਿ ਧੀ ਨੇ ਇੱਕ ਦਿਨ ਆਪਣੇ ਘਰ ਚਲੇ ਜਾਣਾ ਹੈ। ਹਜ਼ੂਰ ਕਹਿੰਦੇ ਨੇ ਘਰ ਵਿੱਚ ਖੇਡਦੀ ਕੋਈ ਬੱਚੀ ਨੂੰ, ਵਿਹੜੇ ਵਿੱਚ ਖੇਡਦੀ ਕੋਈ ਧੀ ਨੂੰ ਤਾਂ ਕਹੀ ਜਾਂਦਾ ਹੈ ਕਿ ਇਹਨੇ ਕੁਝ ਸਾਲਾਂ ਤੋਂ ਬਾਅਦ ਆਪਣੇ ਘਰ ਚਲੀ ਜਾਣਾ ਹੈ। ਕਹਿਣ ਲੱਗੇ ਇਸ ਧੀ ਨੂੰ ਕੱਲਾ ਨਾ ਕਹਿ, ਆਪਣੀ ਜਿੰਦ ਵੱਲ ਝਾਤੀ ਮਾਰ, ਧੀ ਨੇ ਤਾਂ 18 ਸਾਲ ਬਾਅਦ ਸ਼ਾਇਦ ਚਲੇ ਜਾਣਾ ਹੈ। ਤੇ ਚੇਤੇ ਰੱਖੀ, ਇੱਕ ਜਿੰਦ ਨੇ ਜਿਹੜੀ ਤੇਰੇ ਸਰੀਰ ਵਿੱਚ ਵਿਚਰਦੀ ਏ, ਇੱਕ ਦਿਨ ਇਹਨੇ ਵੀ ਘਰ ਨੂੰ ਛੱਡ ਕੇ ਚਲੀ ਜਾਣਾ। ਇਹ 2 ਉਦਾਹਰਨਾਂ ਕਿਉਂ ਟੁਕਾਈਆਂ? ਹੁਣ ਪਹਿਲੀ ਗੱਲ, ਬੱਚੀ ਜਦੋਂ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਿਆ ਤੇ ਮਾਂ ਬਾਪ ਨੇ ਵਰ ਲੱਭਿਆ, ਤੇ ਪੁਰਾਤਨ ਸਮੇਂ ਪਹਿਲਾਂ ਵਰ ਲੱਭਦੇ ਸਨ, ਉਸ ਤੋਂ ਬਾਅਦ ਸਾਲ ਨਿਸ਼ਚਿਤ ਕੀਤਾ ਜਾਣਾ। ਉਦਾਹਰਨ ਮੱਧ ਯੁੱਗ ਦੀ ਹੈ, ਸਾਲ ਮੁਕਰਰ ਕਰਨਾ, ਬੱਚੇ ਵਾਲੇ ਨੂੰ ਕਹਿ ਦੇਣਾ ਇਸ ਸਾਲ ਅਸੀਂ ਵਿਆਹ ਦਿਆਂਗੇ, ਜਦੋਂ ਸਾਲ ਆਉਣਾ ਫਿਰ ਮਹੀਨਾ ਨਿਸ਼ਚਿਤ ਕੀਤਾ ਜਾਣਾ, ਮਹੀਨੇ ਦੇ ਵਿੱਚ ਫਿਰ ਦਿਨ ਨਿਸ਼ਚਿਤ ਕੀਤਾ ਜਾਣਾ, ਤਰੀਕ ਮੁਕਰਰ ਕੀਤੀ ਜਾਣੀ, ਤਰੀਕ ਮੁਕਰਰ ਹੋਣੀ ਤੇ ਉਹਦੇ ਨਾਲ ਦਿਨ ਦਾ ਸਮਾਂ ਵੀ ਮੁਕਰਰ ਕਰ ਦੇਣਾ ਕਿ ਦਿਨ ਦੇ ਇਸ ਵੇਲੇ ਬਰਾਤ ਆਵੇਗੀ, ਇਸ ਵੇਲੇ ਅਸੀਂ ਬੱਚੀ ਦੀ ਡੋਲੀ ਤੋਰ ਦਿਆਂਗੇ।